अपने गुरबाणी के कीर्तन का विचारों का लाभ उठाया। जितना क्षमा हो बाकी है उसमें भी सफला करो, शब्द बोलिया करो, पहले बात बोलिया करो, फिर सफाई बोलो, तीसरे पासे सब बीबियां गल बैठ के बोलन की खेचू कराया करो। जित दर्शन करना जी सन सुहेला, सन सुहेला दर्शन करना जी सन सुहेला, सन Thank you.
Thank you.
sir jo ank sah aran jo sir de man tan aage raakh ubhi sev kare yo gurmukh aap nivari hai sab raj shisht kar le vich duniya sev kamai hai ਤਾਂ ਦਰਗੇ ਵੈਸ਼ਣ ਪਾਈਏ ਜਨ ਨਾਨਕ ਬਾਂ ਲੜਾਈਏ ਹਰਾਂ ਕੇ ਖਿਦਮਤ ਕਰਦ ਖੁਦ ਮਖਦੂਮ ਸ਼ੁਦ ਸਾਧ ਸੰਗਤ ਚੱਲ ਗਿਲ ਹੈ ਇਹ ਜੀਵਾਤਮਾ ਪਰਮਾਤਮਾ ਦਾ ਪੁੱਤਰ ਹੋ ਕੇ ਆਤਮ ਸ਼ਹਿਜ਼ਾਦਾ ਹੋ ਕੇ ਲਾਮਹਿਦੂਦ ਆਜ਼ਾਦ ਮੰਡਲਾਂ ਦਾ ਉਡਾਰੂ ਪੰਛੀ ਹੋ ਕੇ ਹੱਡ ਮਾਸ ਦੇ ਪਿੰਜਰੇ ਵਿੱਚ ਕੈਦ ਹੋਇਆ ਦੁਖੀ ਹੋ ਰਿਹਾ ਹੈ ਅਨੇਕਾਂ ਦੁੱਖ ਤਕਲੀਫਾਂ ਦਾ ਅਨੁਭਵ ਕਰ ਰਿਹਾ ਹੈ ਬਹੁਤ ਸਾਰੇ ਬਣਾਉਟੀ ਜਿਹੇ ਤਰੀਕੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਅਖਤਿਆਰ ਕਰ ਰਿਹਾ ਹੈ ਪਰ ਦੁੱਖਾਂ ਤੋਂ ਛੁਟਕਾਰਾ ਕਿਸੇ ਦਾ ਉਹਨਾਂ ਤਰੀਕਿਆਂ ਦੁਆਰਾ ਹੋਇਆ ਨਹੀਂ ਵਿਸ਼ਵਾਸ 'ਤੇ ਇਹਨੂੰ ਚਾਹੀਦਾ ਹੈ ਅਗਰ ਤਮਾਮ ਦੁੱਖਾਂ ਤੋਂ ਛੁਟਕਾਰਾ ਪਾ ਕੇ ਆਪਣੀ ਅਸਲੀ ਸੁਖ ਸਰੂਪ ਅਵਸਥਾ ਜੋ ਕਿ ਆਨੰਦ ਦਾ ਸਾਗਰ ਹੈ ਉਸ ਵਿੱਚ ਅਸਥਿਤ ਹੋਣਾ ਹੈ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ ਉਹਨੂੰ ਗਿਆਨ ਦੁਆਰਾ ਪ੍ਰਾਪਤ ਕਰਕੇ ਆਪਣੇ ਸਰੂਪ ਵਿੱਚ ਅਸਥਿਤ ਹੋ ਕੇ ਸਦਾ ਵਾਸਤੇ ਆਜ਼ਾਦ ਔਰ ਸੁਖੀ ਹੋ ਜਾਏ ਵਿਸ਼ਵਾਸ 'ਤੇ ਹੀ ਮਾਨੁਖ ਦੇ ਮਿਲਿਆ ਹੈ ਮਾਨੁਖ ਦਾ ਪਰਮ ਪ੍ਰਯੋਜਨ ਇਹੀ ਕੁਛ ਹੈ ਜੇ ਕੋਈ ਕਹੇ ਆਪਣੇ ਆਪ ਹੀ ਦੁੱਖਾਂ ਤੋਂ ਛੁਟਕਾਰਾ ਪਾ ਲਵਾਂਗਾ ਅੱਜ ਤੱਕ ਕਿਸੇ ਨੇ ਪਾਇਆ ਨਹੀਂ ਕੋਈ ਮਿਸਾਲ ਨਹੀਂ ਮਿਲਦੀ ਕਿਉਂ ਹੋ ਹੀ ਨਹੀਂ ਸਕਦਾ ਸੋ ਆਓ ਗੁਰੂ ਸ਼ਰਨ ਦੀ ਅਵਸ਼ ਜ਼ਰੂਰਤ ਹੈ ਉਹ ਜਿਨ੍ਹਾਂ ਨੂੰ ਸਭ ਤੋਂ ਵੱਡੇ ਮੰਨਿਆ ਜਾਂਦਾ ਅਵਤਾਰ ਉਹਨਾਂ ਨੂੰ ਵੀ ਦੁਨੀਆਂ 'ਤੇ ਆ ਕੇ ਗੁਰੂ ਸ਼ਰਨ ਪ੍ਰਾਪਤ ਕਰਨੀ ਪਈ ਸਭ ਕਰਦੇ ਚਲੇ ਆਏ ਸੰਤ ਭਗਤ ਰਿਸ਼ੀ ਮੁਨੀ ਇਹਨਾਂ ਨੇ ਵੀ ਗੁਰੂ ਸ਼ਰਨ ਪ੍ਰਾਪਤ ਕਰਕੇ ਸੇਵਾ ਭਗਤੀ ਕੀਤੀ ਤਦ ਹੀ ਉਸ ਆਪਣੀ ਆਤਮਕ ਅਵਸਥਾ ਨੂੰ ਜੋ ਕਿ ਐਨ ਸੁਖ ਸਰੂਪ ਆਨੰਦ ਦਾ ਸਾਗਰ ਹੈ ਉਸ ਵਿੱਚ ਅਸਥਿਤੀ ਪਾਏ ਜਿਸ ਦੇ ਮੁਕਾਬਲੇ ਵਿੱਚ ਕਰੋਣੇ ਇੰਦਰ ਦੇ ਰਾਜ ਗੰਦ ਗਲੀਜ਼ ਦੀ ਨਿਆਈ ਪ੍ਰਤੀਤ ਹੁੰਦੇ ਹਨ ਉਹ ਅਵਸਥਾ ਨੂੰ ਪ੍ਰਾਪਤ ਕੀਤਾ ਬਾਬਾ ਅਮਰਦਾਸ ਜੀ ਨੂੰ ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਉਹਨਾਂ ਰਾਹੀਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਹੋਈ ਅੱਜ ਪਹਿਲਾ ਦਿਨ ਹੈ ਬਾਬਾ ਅਮਰਦਾਸ ਜੀ ਨੇ ਹਜ਼ੂਰ ਗੁਰੂ ਅੰਗਦ ਦੇਵ ਮਹਾਰਾਜ ਇਹਨੇ ਦੂਸਰੇ ਗੁਰੂ ਨਾਨਕ ਦੇ ਚਰਨਾਂ 'ਤੇ ਆ ਕੇ ਮਸਤਕ ਰੱਖਿਆ ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਜ਼ਿੰਦਗੀ ਦੇ ਵੀ ਸਭ ਤੋਂ ਅੱਛਾ ਸਭ ਤੋਂ ਭਾਗਾਂ ਵਾਲਾ ਉਹੀ ਦਿਨ ਹੈ ਜਦੋਂ ਇਸ ਨੂੰ ਗੁਰੂ ਸ਼ਰਨ ਪ੍ਰਾਪਤ ਹੋਏ ਗੁਰੂ ਕਾ ਦਰਸ਼ਨ ਹੋਵੇ ਸੋਇਆ ਖਡੂਰ ਸਾਹਿਬ ਹਜ਼ੂਰ ਦੇ ਚਰਨਾਂ ਵਿੱਚ ਆ ਪਹੁੰਚੇ ਦਰਸ਼ਨ ਕੀਤਾ ਮਨ ਨੂੰ ਠੰਡ ਪਈ ਸ਼ਾਂਤ ਆਈ ਜੋ ਸ਼ਾਂਤੀ ਅੱਜ ਤੱਕ ਕਦੇ ਵੀ ਨਸੀਬ ਨਹੀਂ ਸੀ ਹੋਈ ਰਹਿ ਕੇ ਉੱਥੋਂ ਦਾ ਦ੍ਰਿਸ਼ ਉੱਥੋਂ ਦੇ ਕੌਤਕ ਨਜ਼ਾਰੇ ਲੀਲਾ ਜੋ ਬੈਕੁੰਠਵਤ ਹੋ ਰਹੇ ਸਨ ਦੇਖੇ ਗੁਰੂ ਕੇ ਲੰਗਰ ਦੰਡਾਤ ਚੱਲਦੇ, ਰਿਸ਼ੀਆਂ ਮੁਨੀਆਂ ਵਰਗੇ ਸਿੱਖ ਗੁਰੂ ਦੀ ਸ਼ਰਨ ਵਿੱਚ ਚੜ੍ਹ ਕੇ ਅਭਿਆਸ ਕਰਕੇ ਵੱਡੀ ਵੱਡੀ ਲੰਮੀਆਂ ਸਮਾਧੀਆਂ ਲਾਉਂਦੇ, ਕੀਰਤਨ ਸਮਾਧੀ ਦੇ ਆਨੰਦ ਵਿੱਚ ਮਗਨ ਹੁੰਦੇ, ਸੇਵਾ ਕਰਕੇ ਤਪੱਸਿਆ ਤੋਂ ਵੀ ਵੱਡਾ ਫਲ ਪ੍ਰਾਪਤ ਕਰਦੇ, ਇਹੋ ਜਿਹੇ ਦੇਖ ਕੇ ਬੈਕੁੰਠ ਨੂੰ ਜੋ ਮਾਤ ਕਰਨ ਵਾਲੇ ਲੀਲਾਵਾਂ ਸਨ, ਆਪ ਹੈਰਾਨ ਹੋ ਗਏ, ਚਕਿਤ ਰਹਿ ਗਏ, ਆਪਣੇ ਆਪ ਨੂੰ ਸੁਭਾਗਾ ਸਮਝਿਆ ਇਹ ਜਾਣ ਵੀ ਅੱਜ ਮੇਰਾ ਜਨਮ ਸਫਲਾ ਹੋਇਆ। ਕੁਛ ਦਿਨ ਰਹਿ ਕੇ ਦਰਸ਼ਨ ਦੀਦਾਰ ਕਰਦੇ ਰਹੇ, ਅਖੀਰ ਸੋਚਿਆ ਗੁਰੂ ਸ਼ਰਨ ਵਿੱਚ ਆਉਣ ਦਾ ਮਤਲਬ ਤਾਂ ਇਹੀ ਹੈ, ਹਾਂ ਗੁਰੂ ਤੋਂ ਅਮਰ ਹੋਣ ਵਾਲੀ ਦਾਤ ਜਿਸਨੇ ਅਮਰ ਕਰ ਦੇਣਾ ਹੈ, ਜਨਮ ਮਰਨ ਤੋਂ ਰਹਿਤ ਕਰਨਾ ਹੈ, ਉਹ ਹਾਸਲ ਕੀਤੀ ਜਾਵੇ। ਅਮਰ ਕਰਨ ਵਾਲੀ ਵਸਤੂ ਅੰਮ੍ਰਿਤ ਹੀ ਹੈ, ਆਵੇ ਹਯਾਤ ਹੀ ਹੈ, ਸੋ ਇਸ ਕਰਕੇ ਇਹ ਵਸਤੂ ਕਿਤੋਂ ਵੀ ਨਹੀਂ ਮਿਲਦੀ। ਤਿੰਨਾਂ ਲੋਕਾਂ 14 ਪੁਗਨਾਂ ਵਿੱਚ ਗੁਰੂ ਤੋਂ ਬਿਨਾਂ ਅੰਮ੍ਰਿਤ ਦੀ ਦਾਤ ਹਾਸਲ ਹੋ ਹੀ ਨਹੀਂ ਸਕਦੀ। ਤਦੇ ਹੀ ਐਸਾ ਫਰਮਾਨ ਕੀਤਾ ਹੈ ਨਾ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਆਹ
ਹਰਿਕ ਹੀ ਚਾਹੁੰਦਾ। ਮ੍ਰਿਤੂ ਤੋਂ ਮੌਤ ਤੋਂ ਹਰਿਕ ਹੀ ਡਰਦਾ ਹੈ। ਵਿਸ਼ਵਾਸ ਤੇ ਅਮਰ ਹੋਣਾ ਹਰਿਕ ਦੀ ਇੱਛਾ ਹੈ, ਪਰ ਉਹ ਅਮਰ ਤੋਂ ਬਿਨਾਂ ਅਮਰ ਕੈਸੇ ਹੋ ਜਾਏ। ਆਬੇ ਹਯਾਤ ਤੋਂ ਬਿਨਾਂ ਅਮਰ ਅਮਰ ਕੌਣ ਹੋ ਸਕਦਾ ਹੈ? ਕੋਈ ਵੀ ਨਹੀਂ ਹੋ ਸਕਦਾ। ਸਯੋਂ ਉਹ ਅੰਮ੍ਰਿਤ ਕਿੱਥੋਂ ਮਿਲਦਾ ਹੈ? ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਾਚ ਮਨ ਵਸਾਇਆ। ਸਿਕੰਦਰ, ਦੁਨੀਆਂ ਦਾ ਫਤਿਹ, ਤਮਾਮ ਦੁਨੀਆਂ ਨੂੰ ਫਤਿਹ ਕਰਕੇ ਉਸਨੇ ਸੋਚਿਆ ਮੈਂ ਹੁਣ ਅਮਰ ਹੋ ਜਾਂ ਤਾਂ ਠੀਕ ਗੱਲ ਹੈ। ਜਿੰਨੇ ਜਿੰਨੇ ਇਨਸਾਨ ਨੂੰ ਜ਼ਿਆਦਾ ਸੁੱਖ ਪ੍ਰਾਪਤ ਹੁੰਦੇ ਹਨ ਦੁਨਿਆਵੀ, ਉਤਨਾ ਇਹਦੇ ਚਿੱਤ ਵਿੱਚ ਜ਼ਿਆਦਾ ਜੀਉਣ ਦੀ ਇੱਛਾ ਪੈਦਾ ਹੁੰਦੀ ਹੈ। ਪਰ ਇਸ ਤੋਂ ਉਲਟ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੂੰ ਅਮਰ ਦੁਆਰਾ ਅਮਰ ਪਦਵੀ ਹਾਸਲ ਹੋ ਗਈ, ਜੀਵਨ ਮੁਕਤ ਹਾਸਲ ਹੋ ਗਈ, ਉਹ ਭਾਵੇਂ ਕਰੋੜ ਕਲਪਾਂ ਤੱਕ ਉਹਦਾ ਸਰੀਰ ਰਹਿ ਜੇ ਤਾਂ ਵੀ ਉਹਨਾਂ ਨੂੰ ਕੋਈ ਖੁਸ਼ੀ ਨਹੀਂ, ਭਾਵੇਂ ਛਿਨ ਮਾਤਰ ਵਿੱਚ ਨਾਸ਼ ਹੋ ਜੇ ਫਿਰ ਵੀ ਉਹਨਾਂ ਨੂੰ ਕੋਈ ਦੁੱਖ ਨਹੀਂ। ਉਹ ਜਿਉਣ ਦੀ ਇੱਛਾ ਨਹੀਂ ਕਰਦੇ, ਬਲਕਿ ਮੌਤ ਨੂੰ ਜ਼ਿਆਦਾ ਪਸੰਦ ਕਰਦੇ ਨੇ, ਕਿਉਂਕਿ ਮੌਤ ਦੀ ਹੱਦ ਟੱਪ ਚੁੱਕੇ ਹਨ। ਔਰ ਦੁਨੀਆਂ ਦੀ ਮੌਤ ਦੀ ਹੱਦ ਨੂੰ ਦੁਨੀਆਂ ਦੇ ਵਿੱਚ ਕੋਈ ਬੰਦਾ ਨਹੀਂ ਟੱਪ ਸਕਦਾ। ਵਿਸ਼ਵਾਸ ਤੇ ਸਿਕੰਦਰ ਨੇ ਦੁਨੀਆਂ ਨੂੰ ਫਤਿਹ ਕਰਕੇ ਸੋਚਿਆ ਮੈਨੂੰ ਉਹ ਵਸਤੂ ਮਿਲਣੀ ਚਾਹੀਦੀ ਹੈ ਜਿਸ ਨੂੰ ਪ੍ਰਾਪਤ ਕਰਕੇ ਮੈਂ ਮਰਾਂਗਾ। ਇਹ ਦੁਨੀਆਂ ਨੂੰ ਜੋ ਫਤਿਹ ਕੀਤਾ, ਦੁਨਿਆਵੀ ਸੁੱਖ ਮੈਨੂੰ ਪ੍ਰਾਪਤ ਹੋਏ ਹਨ, ਇਹ ਸਦਾ ਹੀ ਬਣੇ ਰਹਿਣ। ਪਰ ਇਹ ਤਾਂ ਫਜ਼ੂਲ ਗੱਲ ਹੈ, ਜਿਹੜਾ ਉਹ ਚਾਹੁੰਦਾ ਬੇਸਮਝੀ ਹੈ, ਬੇਅਕਲੀ ਹੈ, ਜਹਾਲਤ ਹੈ, ਇਹ ਹੋ ਹੀ ਨਹੀਂ ਸਕਦਾ ਦੁਨੀਆਂ 'ਤੇ ਆ ਕੇ ਕੋਈ ਸਦੀਵੀ ਰਹੇ। ਹਾਂ, ਸਦੀਵੀ ਆਤਮਾ ਕਰਕੇ ਰਹਿ ਸਕਦਾ ਜਿਹਨੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾ ਦਿੱਤਾ ਹੈ, ਉਹਨੂੰ ਸਦੀਵੀ ਜ਼ਿੰਦਗੀ ਹਾਸਲ ਹੁੰਦੀ ਹੈ। ਪਰ ਹੱਡ ਮਾਸ ਚਮੜੇ ਦੀ ਦੇਹ ਕਰਕੇ ਇਸ ਪਿੰਜਰੇ ਵਿੱਚ ਤਾਂ ਅੱਗੇ ਫਸਿਆ ਹੈ, ਕੈਦ ਹੋਇਆ ਹੋਇਆ ਹੈ, ਇਸ ਦੁਆਰਾ ਕੌਣ ਅਮਰ ਹੋ ਸਕਦਾ ਹੈ? ਸਵਯੋਂ ਅਮਰ ਹੋਣ ਦੀ ਇੱਛਾ, ਤਿੰਨ ਕਿਸਮ ਦਾ ਅੰਮ੍ਰਿਤ ਗੁਰੂ ਘਰ ਵਿੱਚ ਹੈ। ਸੰਸਕਾਰ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਫਿਰ ਬ੍ਰਹਮ ਗਿਆਨ ਅੰਮ੍ਰਿਤ ਹੈ। ਇਸ ਨੂੰ ਪਾ ਕੇ ਇਹ ਜਿਉਂਦਾ ਹੀ ਅਮਰ ਹੋ ਜਾਂਦਾ ਹੈ, ਜਿਸ ਨੂੰ ਜੀਵਨ ਮੁਕਤੀ ਕਹਿੰਦੇ ਹਨ। ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਏ ਸਿਓ। ਪਰ ਸਭ ਤੋਂ ਪਹਿਲੇ ਤਾਂ ਇਸ ਨੂੰ ਸੰਸਕਾਰ ਅੰਮ੍ਰਿਤ ਹੀ ਪ੍ਰਾਪਤ ਕਰਨਾ ਪਏਗਾ। ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਇਹ ਮਰਿਆਦਾ ਸੀ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਸਿੱਖੀ ਦੀ ਦਾਤ, ਨਾਮ ਦੀ ਦਾਤ ਦੇਣ ਵਾਸਤੇ ਪਹਿਲੇ ਸਿੱਖ ਨੂੰ ਚਰਨਾਮ੍ਰਿਤ ਦਿੱਤਾ ਜਾਂਦਾ। ਗੁਰੂ ਚਰਨ ਦਾ ਅੰਗੂਠਾ ਖੋਲ ਕੇ ਉਹ ਜਲ ਪਹਿਲੇ ਛਕਾਉਂਦਾ, ਫਿਰ ਉਸਨੂੰ ਨਾਮ ਦੀ ਦਾਤ ਦਿੰਦਾ। ਨਾਮ ਅਭਿਆਸ ਦੀ ਕਮਾਈ ਕਰਕੇ ਜਦੋਂ ਅੰਤਕਰਨ ਸ਼ੁੱਧ ਹੋ ਜਾਂਦਾ, ਫਿਰ ਗੁਰੂ ਉਸਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਜਿਉਂਦਾ ਮੁਕਤ ਕਰ ਦਿੰਦਾ। ਜਿਹੜਾ ਜਿਉਂਦਾ ਮੁਕਤ ਹੋ ਗਿਆ, ਮਰ ਕੇ ਤਾਂ ਮੁਕਤ ਹੁਣ ਦਾ ਸੰਸਾ ਹੀ ਨਹੀਂ ਕੋਈ ਰਹਿ ਜਾਂਦਾ ਹੁੰਦਾ, ਵਧੇ ਮੁਕਤ ਅਵਸ਼ਯ ਉਸਨੂੰ ਪ੍ਰਾਪਤ ਹੁੰਦੀ ਹੈ। ਸਯੋਂ ਕਰਕੇ ਪਰ ਸਾਹਿਬ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਨੇ ਇਸ ਰਸਮ ਨੂੰ ਤਬਦੀਲ ਕੀਤਾ ਜਦੋਂ ਖਾਲਸਾ ਪੰਥ ਸਾਜਿਆ, ਕਿਉਂਕਿ ਹਿੰਦੁਸਤਾਨ ਦੇ ਵਿੱਚ ਬੜੀ ਦੇਰ ਤੋਂ ਲਾ ਕੇ ਇਸਲਾਮ ਦੀ ਹਕੂਮਤ, ਚੱਕਰਵਰਤੀ ਹਕੂਮਤ ਚੱਲੀ ਆ ਰਹੀ ਸੀ, ਜਿਸ ਨੂੰ ਕੋਈ ਭੰਗ ਕਰਨ ਨੂੰ ਉਠਾਉਣ ਨੂੰ ਸਮਰਥ ਨਹੀਂ ਸੀ। ਪਰ ਨਿਰੰਕਾਰ ਅਕਾਲ ਪੁਰਖ ਦੇ ਹੁਕਮ ਵਿੱਚ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਜਿਸ ਕਰਕੇ ਬੜੀਆਂ ਡੂੰਘੀਆਂ ਜੜ੍ਹਾਂ ਪੱਟ ਕੇ ਉਹਨਾਂ ਦੀਆਂ ਉਹਨਾਂ ਸਾਤਲ ਵਿੱਚ ਆਇਆ। ਨਹੀਂ ਅੱਜ ਹਿੰਦੂ ਦਾ ਨਾਮੋ ਨਿਸ਼ਾਨ ਨਾ ਹੁੰਦਾ ਜੇ ਕੋਈ ਕਲਗੀ ਧਰਮ ਹੈ ਦੁਨੀਆਂ 'ਤੇ ਨਾ ਹੁੰਦੇ। ਔਰ ਇਹ ਸੰਸਕਾਰ, ਇਹ ਅੰਮ੍ਰਿਤ ਜੋ ਕਿ ਦਸਮ ਪਾਤਸ਼ਾਹ ਨੇ ਸਾਨੂੰ ਸੰਸਕਾਰ ਅੰਮ੍ਰਿਤ ਦੀ ਬਜਾਏ, ਇਹਨੇ ਚਾਹ ਅੰਮ੍ਰਿਤ ਦੀ ਬਜਾਏ ਸਾਨੂੰ ਖੰਡੇ ਦਾ ਅੰਮ੍ਰਿਤ ਦਿੱਤਾ ਅਤੇ ਨਾਲ ਦੀ ਨਾਲ ਇਹ ਫਰਮਾਨ ਕੀਤਾ ਕਿ ਉਹ ਭੌਲ ਖੰਡੇ ਥਾਲ ਹੋਵੇ ਜਨ Thank you.
ਜਿਹੜੀ ਮੌਤ
ਅੰਮ੍ਰਿਤ ਦੀ ਦਾਤ ਮੰਗੀ ਵੀ ਮੈਨੂੰ ਵੀ ਅੰਮ੍ਰਿਤ ਦਿਓ। ਪਹਿਲੇ ਆਪ ਜੀ ਦਾ ਨਾਮ ਗੋਬਿੰਦ ਰਾਏ ਸੀ, ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਹੋਇਆ। ਸੰਯੋਗ ਕਰਕੇ ਸਿੰਘ ਨਾਮ ਨਾਲ ਲਗਾਇਆ ਉਸ ਵਕਤ ਤੇ। ਇਉਂ ਭਾਈ ਦਇਆ ਸਿੰਘ ਜੀ ਜਦੋਂ ਗੁਰੂ ਜੀ ਨੇ ਉਸ ਮੌਕੇ ਪਤਾ ਔਰੰਗਜ਼ੇਬ ਦੀ ਦੰਡ ਨੀਤੀ ਕਿਤਨੀ ਸਖਤ ਸੀ, ਮਾੜਾ ਮੋਟਾ ਉਸ ਨੀਤੀ ਦੇ ਅੱਗੇ ਠਹਿਰ ਨਹੀਂ ਸੀ ਸਕਦਾ, ਕਿਤਨੇ ਜ਼ੁਲਮ ਕੀਤੇ, ਆਪਣੇ ਭਰਾਵਾਂ ਨੂੰ ਦਾਰਾ ਸ਼ਿਕੋਹ ਵਰਗਿਆਂ ਨੂੰ ਵੀ ਕਤਲ ਕਰਵਾ ਦਿੱਤਾ, ਬੜੇ ਬ੍ਰਹਮ ਗਿਆਨੀ ਸਰਮਤ ਜੈਸੇ ਕਤਲ ਕਰਵਾਏ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦੀ ਦੇਣੀ ਪਈ। ਇਸੀ ਤਰ੍ਹਾਂ ਦਸਮ ਪਾਤਸ਼ਾਹ ਨੇ ਉਹਨੇ ਪੰਥ ਸਾਜ ਕੇ ਉਹਨੇ ਮੁਕਾਬਲੇ 'ਚ ਖੜਾ ਕੀਤਾ। ਹਾਂਜੀ, ਬੜੀਆਂ ਸ਼ਹੀਦੀਆਂ ਦਿੱਤੀਆਂ, ਚਾਰੇ ਬੱਚੇ ਸ਼ਹੀਦ ਕੀਤੇ, ਸਾਰਾ ਸਰਬੰਸ ਹੀ ਸ਼ਹੀਦ ਕੀਤਾ। ਕਾਹਦੇ ਵਾਸਤੇ? ਹਿੰਦੂ ਧਰਮ ਦੀ ਰੱਖਿਆ ਵਾਸਤੇ। ਨਹੀਂ, ਅੱਜ ਹਿੰਦੂ ਦਾ ਨਾਮ ਨਿਸ਼ਾਨ ਹੀ ਨਾ ਹੁੰਦਾ ਹਿੰਦੂ ਦਾ ਜੇ ਐਸਾ ਨਾ ਹੁੰਦਾ। ਇਉਂ ਕਰਕੇ ਉਹਨਾਂ ਵਿੱਚੋਂ ਜੰਗੋ ਜਦਾਲ ਕਰਦੇ, ਜਦੋਂ ਔਰੰਗਜ਼ੇਬ ਦੀ ਮੌਤ ਹੋ ਚੁੱਕੀ, ਹਾਂ ਉਸ ਮੌਕੇ ਗੁਰੂ ਜੀ ਨੇ ਕਿਹਾ ਸੀ ਨਾ, ਭਾਈ ਦਇਆ ਸਿੰਘ ਨੂੰ ਭੇਜਿਆ ਸੀ, ਭਾਈ ਉਸਨੂੰ ਕੀ ਖੇਡ ਵਰਤੀ, ਉਹਦਾ ਪਿਸ਼ਾਬ ਬੰਦ ਹੋ ਗਿਆ ਔਰੰਗਜ਼ੇਬ ਦਾ, ਬੜੇ ਯਤਨ ਕੀਤੇ ਤਾਲੇ ਲਵੇ। ਅਖੀਰ ਗੁਰੂ ਜੀ ਨੇ ਆਪਣੇ ਹੱਥ ਇੱਕ ਚਿੱਠੀ ਲਿਖ ਕੇ ਭੇਜੀ, ਉਹਨੂੰ ਲਾਹਣਤਾ ਪਈਆਂ, ਜਿਹਦੇ ਵਿੱਚ ਭਾਈ ਦਇਆ ਸਿੰਘ ਜੀ ਨੇ ਕਿਹਾ, ਇਹ ਪੜ੍ਹ ਪਹਿਲਾਂ, ਫਿਰ ਪਿੱਛੋਂ ਤੇਰੀ ਖਲਾਸੀ ਉਹ ਨਹੀਂ ਸੀ, ਤਾਂ ਪਿੱਟੀ ਜਾਵੇਗਾ ਨਾਲ ਫਤਿਹ ਬਲਾ, ਤਾਂ ਤੇਰੀ ਮੌਤ ਉਹਨੇ ਮੌਤ ਨਹੀਂ ਹੋਵੇਗੀ, ਐਵੇਂ ਤੜਫੇਗਾ। ਅਸੀਂ ਐਸਾ ਹੀ ਹੋਇਆ, ਉਸਨੇ ਚਿੱਠੀ ਪੜ੍ਹੀ ਜਿਹਦੇ ਵਿੱਚ ਲਾਹਣਤਾ ਦਿੱਤੀਆਂ, ਕਹਿਣ ਲੱਗੇ ਮੁਕਾਬਲਾ ਸਾਡੇ ਨਾਲ ਸੀ, ਸ਼ੀਰ ਹੋਰ ਬੱਚਿਆਂ ਨਾਲ ਸੀ ਤੇਰਾ, ਹਾਂ ਇੱਧਰ ਮੁਕਾਬਲਾ ਕਰਦਾ ਤਾਂ ਸ਼ੇਰ ਨਾਲ ਸ਼ੇਰ ਦਾ ਮੁਕਾਬਲਾ ਹੁੰਦਾ, ਤਾਂ ਕਹਿਰ ਹੈ। ਇਤਿਹਾਸ ਉਹਨੂੰ ਸ਼ਰਮ ਬੜੀ ਆਈ, ਅਖੀਰ ਕਹਿਣ ਲੱਗੇ ਜਦੋਂ ਫਤਿਹ ਬੁਲਾਏਗਾ ਫਿਰ ਤੇਰੀ ਮੌਤ ਹੋਏਗੀ। ਫਿਰ ਔਰੰਗਜ਼ੇਬ ਨੇ ਵਕਤ ਅਖੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜਦੋਂ ਕਹੀ, ਫਿਰ ਉਸਦੀ ਮੌਤ ਹੋਈ ਨਹੀਂ। ਉਤਨੀ ਦੇਰ ਤੱਕ ਯੂਰੀਨ ਬੰਦ ਹੋ ਕੇ ਤੜਫਦਾ ਹੀ ਰਿਹਾ ਬੜੀ ਦੇਰ ਤੱਕ। ਇਉਂ ਅਖੀਰ ਉਸ ਤੋਂ ਬਾਅਦ ਫਿਰ ਦਸਮ ਪਾਤਸ਼ਾਹ ਹੌਲੀ ਹੌਲੀ ਨੰਦੇੜ ਸ੍ਰੀ ਹਜ਼ੂਰ ਸਾਹਿਬ ਪਹੁੰਚੇ। ਦੁਪਹਿਰ ਦਾ ਵਕਤ, ਆਪ ਜੀ ਪ੍ਰਸ਼ਾਦ ਛੱਕ ਕੇ ਆਰਾਮ ਵਸ ਹੋਏ, ਹਜ਼ੂਰੀਆ ਸਿੱਖ ਬਾਹਰ ਬੈਠਾ ਹੈ ਸੇਵਾ 'ਤੇ, ਅਚਨਚੇਤ ਹੀ ਇਹ ਆਵਾਜ਼ ਕੰਨ ਵਿੱਚ ਪੈਂਦੀ ਹੈ, ਜਿਹਦੇ ਦਰ 'ਤੇ ਝੂਲਦੇ ਹਾਥੀ, ਜਿਹਦੇ ਦਰ 'ਤੇ
ਆਇਓ।
ਸਾਰਾ ਹੈ ਰਾਜਾ ਨਾਨਕ, ਰਾਮ ਰਾਜਾ ਨੌਨਿਧ ਮੇਰੇ, ਸ਼ੰਪਾ ਹੈ ਤਕਲਤਨ ਤੇਰੇ, ਆਵਤ ਸੰਗ ਨ ਜਾਤ ਸੰਗਾਤੀ, ਕਾਂ ਭਇਓ ਦਰਬੰਧੇ ਹਾਥੀ, ਲੰਕਾਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਕਹਿਤ ਵੀਰ ਕਿਛ ਗੁਣ ਵਿਚਾਰ, ਤਿਲੇ ਜੁਆਰੀ ਦੋਏ ਹੱਥ ਛਾਰ। ਕਿਸੇ ਅਭਿਮਾਨੀ ਰਾਜਾ ਪਰਥਾਏ ਭਗਤ ਕਬੀਰ ਨੇ ਇਹ ਵੈਰਾਗਮਿਕ ਸ਼ਬਦ ਉਚਾਰਨ ਕਰਕੇ ਦੱਸਿਆ ਸੀ ਵੀ ਤੂੰ ਕਿਸਦਾ ਪਾਣੀ ਹਾਰ ਹੈ। ਰਾਵਣ ਜੈਸੇ ਜਿਸਦੇ ਸਮੁੰਦਰ ਦੇ ਵਿੱਚ 360 ਕੋਹ ਵੀ ਸੋਨੇ ਦੀ ਲੰਕਾ ਵਿਸ਼ਕਰਮਾ ਦੀ ਬਣਾਈ ਹੋਈ, ਬੜੇ ਬੜੇ ਦੇਵਤਾ ਜਿਸਦੇ ਕਾਬੂ, ਮੌਤ ਨੂੰ ਵੀ ਜਿਸਨੇ ਪਾਵ ਨਾਲ ਬੰਨ ਛੱਡਿਆ ਹੋਇਆ ਸੀ, ਹੋਰ ਕੀ ਕਹਿਣਾ, ਉਹ ਵੀ ਨਾਰੇ ਮੌਤ ਉਸਨੂੰ ਵੀ ਖਾ ਗਈ, ਇਸ ਕਰਕੇ ਕੀ ਥੋੜੇ ਜਿਹੇ ਈਸ਼ਵਰ ਦਾ ਅਪਮਾਨ ਕਰਨਾ ਹੈ। ਜਿਸਦੀ ਦਾਤ ਹੈ ਉਸਨੂੰ ਯਾਦ ਕਰ, ਜਿਹੜੇ ਗੁਰਮੁਖ ਹਨ ਦਾਤਾਰ ਨੂੰ ਯਾਦ ਕਰਦੇ ਹਨ, ਮਨਮੁਖ ਦਾਤਾਰ ਨੂੰ ਭੁੱਲ ਕੇ ਦਾਤਾਂ ਵਿੱਚ ਫਸ ਜਾਂਦੇ ਹਨ, ਆਪਣੀ ਜ਼ਿੰਦਗੀ ਬਰਬਾਦ ਕਰਕੇ ਉਹੀ ਨਰਕਾਂ ਦੇ ਮੂੰਹ ਵਿੱਚ ਜਾ ਡਿੱਗਦੇ ਹਨ। ਇਸ ਕਰਕੇ ਜਿਹੜੇ ਗੁਰਮੁਖ ਹਨ ਉਹ ਦਾਤਾਰ ਨੂੰ ਯਾਦ ਰੱਖਦੇ ਹਨ, ਮਨਮੁਖਾਂ ਦੀ ਦਿਸ਼ਾ ਉਲਟ ਹੈ। ਮਨਮੁਖਾਂ ਨੇ ਵਿਸਾਰ ਰਾਵਣ ਵਰਗ ਨਹੀਂ ਇੱਥੇ ਤੱਕ ਇਹ ਸ਼ਬਦ ਉਸ ਪ੍ਰਥਾ ਉਚਾਰਨ ਕੀਤਾ। ਗੁਰੂ ਘਰ ਦੇ ਵਿੱਚ ਅਸੂਲ ਹੈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਜਾਂ ਮ੍ਰਿਤੂ ਹੋ ਜਾਂਦੀ ਹੈ, ਉਸ ਮੌਕੇ ਇਹੋ ਜਿਹੇ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਂਦਾ ਹੈ। ਇਹ ਸ਼ਬਦ ਦੀ ਆਵਾਜ਼ ਦੂਰ ਤੱਕ ਗਈ, ਕਿਉਂਕਿ ਭਾਈ ਦਿਆ ਸਿੰਘ ਜੀ ਦਰਿਆ ਦੇ ਕਿਨਾਰੇ ਕੁਸ਼ਾ ਦਾ ਆਸਨ ਵਿਛਾ ਕੇ ਸਰੀਰ 'ਤੇ ਚਾਦਰ ਤਾਣ ਕੇ ਸਰੀਰ ਨੂੰ ਹੀ ਹੁਣ ਛੱਡ ਜਾਂਦੇ ਹਨ, ਜਿਵੇਂ ਸੱਪ ਕੁੰਜ ਤਿਆਗ ਜਾਂਦਾ ਹੈ। ਹਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਮਹਿਸੂਸ ਨਹੀਂ ਕਰਿਆ ਕਰਦਾ, ਇਉਂ ਸਰੀਰ ਨੂੰ ਛੱਡ ਕੇ ਪਰਾਂ ਹੋ ਗਿਆ। ਸੋ ਸੰਗਤਾਂ ਨੇ ਮਾਰੂ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸਦੀ ਆਵਾਜ਼ ਗੁਰੂ ਦਸ਼ਮੇਸ਼ ਜੀ ਦੇ ਕੰਨ ਵਿੱਚ ਪਈ, ਜਾਗ ਖੁੱਲ ਗਈ। ਹਜ਼ੂਰੀਏ ਸੇਵਕ ਨੂੰ ਪੁੱਛਿਆ, ਕੀ ਗੱਲ? ਇਹ ਵੈਰਾਗਮਈ ਆਵਾਜ਼ ਆ ਰਹੀ ਹੈ। ਉਸਨੇ ਅਰਜ਼ ਕੀਤੀ, ਗਰੀਬ ਨਿਵਾਜ਼, ਭਾਈ ਦਇਆ ਸਿੰਘ ਜੀ ਚੜ੍ਹਾਈ ਕਰ ਗਏ, ਚਲ ਗਏ ਹੈ, ਬਿਨਾਂ ਮਿਲੇ ਹੀ ਚਲੇ ਗਏ। ਜਾਓ ਉਹਨਾਂ ਨੂੰ ਕਹੋ ਮਿਲ ਕੇ ਜਾਣ, ਕੋਈ ਨਨਕਾਰ ਪ੍ਰੀਤ ਨੂੰ ਸੰਦੇਸ਼ ਦੇਣਾ ਹੈ। ਸਿੱਖ ਦੌੜ ਕੇ ਜਾਂਦਾ ਹੈ ਜਿੱਥੇ ਸਰੀਰ ਖਾਲੀ ਪਿਆ ਸੀ ਚੇਤਨ ਕਲਾ ਤੋਂ ਬਿਨਾਂ। ਚਰਨਾਂ ਵੱਲ ਖੜ ਕੇ ਸਿੱਖ ਨੇ ਗਲ ਵਿੱਚ ਪੱਲਾ ਪਾ ਕੇ ਅਰਜ਼ ਕੀਤੀ, ਭਾਈ ਸਾਹਿਬ ਆਪ ਨੂੰ ਗੁਰੂ ਜੀ ਦਸ਼ਮੇਸ਼ ਜੀ ਯਾਦ ਕਰਦੇ ਹਨ, ਕਹਿੰਦੇ ਨੇ ਕੋਈ ਨਨਕਾਰ ਪ੍ਰੀਤ ਨੂੰ ਸੁਨੇਹਾ ਦੇਣਾ ਹੈ, ਬਿਨਾਂ ਮਿਲੇ ਹੀ ਚਲੇ ਗਏ, ਮਿਲ ਕੇ ਜਾਓ। ਇੰਨੀ ਗੱਲ ਕਹੀ ਅਤੇ ਵਹਿਰੂ ਵਹਿਰੂ ਕਰਦੇ ਬੈਠੇ ਰਹੋ। ਉੱਠ ਕੇ ਆਏ, ਚੱਲ ਕੇ ਆਏ, ਆ ਕੇ ਗੁਰੂ ਦਸ਼ਮੇਸ਼ ਜੀ ਦੇ ਚਰਨਾਂ 'ਤੇ ਮਸਤਕ ਰੱਖਿਆ, ਕਹਿਣਗੇ ਭਾਈ ਬਿਨਾਂ ਹੀ ਮਿਲੇ ਚਲਿਆ ਗਿਆ ਸੀ। ਅਰਜ਼ ਕੀਤੀ, ਗਰੀਬ ਨਾਲ ਹੁਕਮ ਆ ਗਿਆ ਸੀ, ਜਾਣਾ ਹੀ ਪੈਂਦਾ ਹੈ, ਇਹ ਤਾਂ ਮਰਿਆਦਾ ਸਭ ਨੂੰ ਪੂਰੀ ਕਰਨੀ ਹੀ ਪੈਂਦੀ ਹੈ, ਕਿੱਥੋਂ ਕੁ ਮੁੜ ਕੇ ਆਇਆ ਹੈ? ਮਹਾਰਾਜ ਜਦੋਂ ਸਿੱਖ ਨੇ ਆਵਾਜ਼ ਦਿੱਤੀ, ਮੈਂ ਸੱਚਖੰਡ ਦੀ ਡਿਊਟੀ 'ਤੇ ਪਹੁੰਚ ਚੁੱਕਿਆ ਸੀ, ਉੱਥੋਂ ਮੁੜ ਕੇ ਆਇਆ। ਖੈਰ ਗੁਰੂ ਜੀ ਨੇ ਕੁਛ ਬਚਨ ਉਸਨੂੰ ਕਹੇ, ਜਿਹਨਾਂ ਦਾ ਭਾਵ ਤਕਰੀਬਨ ਇਹ ਸੀ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਚਾਦਰ ਤਾਣ ਕੇ ਸਰੀਰ ਨੂੰ ਇਉਂ ਤਿਆਗ ਜਾਂਦੇ ਹਨ, ਜਿਵੇਂ ਹਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਿਆ ਕਰਦਾ। ਜਾਂ ਸੱਪ ਕੁੰਜ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਦਾ, ਸਰੀਰ ਨੂੰ ਛੱਡ ਕੇ ਪਰਾਂ ਹੋ ਗਏ। ਸਰੀਰ ਤਾਂ ਸਾਡਾ ਅਲਾਪ ਹੈ, ਸਾਧਨ ਵਸਤਰ ਹੈ। ਅਸੀਂ ਭੁੱਲ ਕਰਕੇ, ਅਗਿਆਨ ਕਰਕੇ ਇਸਨੂੰ ਆਪਣਾ ਆਪਾ ਮੰਨਿਆ ਹੋਇਆ ਹੈ। ਇਹ ਬੜੀ ਭਾਰੀ ਭੁੱਲ ਹੈ, ਇਹੀ ਅਗਿਆਨ ਨੂੰ ਦੁੱਖ ਦਾ ਕਾਰਨ ਬਣ ਰਿਹਾ। ਸੋ ਆਇਓ ਮੌਤ ਨੂੰ ਜਿੱਤਣ ਵਾਲੇ। ਸਿਕੰਦਰ 'ਤੇ ਮੌਤ ਨਹੀਂ ਜਿੱਤੀ ਗਈ, 32 ਸਾਲ ਦੀ ਉਮਰ ਵਿੱਚ ਮਰ ਗਿਆ, ਪਰ ਮੌਤ ਨੂੰ ਕੀ ਜਿੱਤਣਾ ਸੀ, ਦੁਨੀਆਂ ਨੂੰ ਭਾਵੇਂ ਜਿੱਤ। ਹਾਂ, ਮੌਤ ਨੂੰ ਜਿੱਤੀਂਦਾ ਹੈ ਅੰਮ੍ਰਿਤ ਦੇ ਆਦਰ ਜੀ ਨੇ ਅੰਮ੍ਰਿਤ ਪੀਤਾ, ਉਹ ਮੌਤ ਨੂੰ ਜਿੱਤਦਾ ਹੈ ਭਾਈ ਦਿਆ ਸਿੰਘ। ਹੋਰ ਮਸਾਲਾਂ ਗੁਰੂ ਘਰ ਵਿੱਚ ਬੇਅੰਤ ਹਨ। ਬਾਬਾ ਪਦਾਸ ਸਿੰਘ, ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸ਼ਿਸ਼, ਆਪ ਜੀ ਨੇ ਅੰਮ੍ਰਿਤਪਾਨ ਕਰਕੇ ਉਹਨਾਂ ਤੋਂ ਨਾਮ ਦੀ ਦਾਤ ਹਾਸਲ ਕਰਦੇ। ਅਤਿਅੰਤ ਸੇਵਾ ਔਰ ਨਾਮ ਅਭਿਆਸ ਦੀ ਕਮਾਈ ਕੀਤੀ, ਅਖੀਰ ਬ੍ਰਹਮ ਗਿਆਨ ਦੀ ਦਾਤ ਹਾਸਲ ਕਰਕੇ ਜਿਉਂਦੇ ਮੁਕਤ ਹੋਏ। ਆਪ ਜੀ ਨੇ ਕਿਸੇ ਨਾਲ ਵਾਅਦਾ ਕਰ ਲਿਆ ਸੀ, ਮੈਂ ਸਰੀਰ ਛੱਡਣ ਵੇਲੇ ਤੈਨੂੰ ਬੁਲਾਊਂਗਾ। ਸੋ ਲਾਹੌਰ ਵਿੱਚ ਇਹਨਾਂ ਦੀ ਧਰਮਸ਼ਾਲਾ ਹੈ। ਜਦੋਂ ਸਰੀਰ ਛੱਡਣਾ ਸੀ, ਇੱਕ ਦਿਨ ਪਹਿਲੇ ਅੰਮ੍ਰਿਤਸਰ ਉਸ ਪ੍ਰੇਮੀ ਨੂੰ ਬੁਲਾਉਣ ਵਾਸਤੇ ਕੋਈ ਆਦਮੀ ਭੇਜੇ ਵੀ ਉਹਨੂੰ ਬੁਲਾ ਕੇ ਲੈ ਆਓ। ਲੈ ਆਉਂਦਾ ਸਵੇਰੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਬੇਅੰਤ ਸੰਗਤ ਇਕੱਠੀ ਹੈ, ਅਰਦਾਸ ਹੋ ਚੁੱਕੀ, ਕੜਾ ਪ੍ਰਸ਼ਾਦ ਵਰਤ ਗਿਆ। ਉਹ ਪ੍ਰੇਮੀ ਜਿਸਨੂੰ ਬੁਲਾਇਆ ਸੀ ਉਹ ਵੀ ਵਿੱਚ ਬੈਠਾ ਸੀ, ਉਸਨੂੰ ਇਸ਼ਾਰਾ ਕਰਕੇ ਆਪਣੇ ਪਾਸ ਬੁਲਾਇਆ। ਕਹਿਣ ਲੱਗੇ, ਦੱਸ ਕਿੱਥੋਂ ਦੀ ਪ੍ਰਾਣ ਕੱਢਾਂ, ਦਸਵਾਂ ਦਵਾਰ ਫੋੜ ਕੇ ਪ੍ਰਾਣ ਕੱਢਾਂ, ਅੱਖਾਂ ਤਾਂ ਹੀ ਕੱਢਾਂ, ਕੰਨਾਂ ਥਾਂ ਹੀ, ਨਾਸਾਂ ਤਾਂ ਹੀ, ਮੂੰਹ ਜਿੱਥੋਂ ਦੀ ਕਹੇ। ਉਹ ਬੜਾ ਹੈਰਾਨ ਹੋਇਆ, ਬਾਬਾ ਜੀ ਇਹ ਗੱਲ ਕੀ। ਉਹ ਯਾਦ ਕਰ ਉਹ ਵਕਤ ਜਦੋਂ ਤੈਂ ਕਿਹਾ ਸੀ, ਤੇਰੇ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਮੈਂ ਸਰੀਰ ਛੱਡੂ ਤੈਨੂੰ ਬੁਲਾਊਂਗਾ, ਯਾਦ। ਸੁਚਰਨ ਪਾਲੇ ਬਾਬਾ ਜੀ ਖਿਮਾ ਕਰਨਾ, ਮਾਫ ਕਰਨਾ, ਵਕਤ ਕੁਛ ਇਹੋ ਜਿਹੀ ਸੀ, ਮੈਂ ਕਹਿ ਬੈਠਾ ਪਰ ਖਿਮਾ ਕਰੋ। ਖੈਰ ਜਦੋਂ ਉਹਨੇ ਇੰਨੀ ਗੱਲ ਕਹੀ, ਉਹ ਇਹ ਗੱਲ ਤਾਂ ਗਈ ਆਈ, ਆਪ ਜੀ ਸਰੀਰ ਨੂੰ ਹੀ ਉਹ ਤਿਆਗ ਜਾਂਦੇ ਹੀ ਸਤਪੰਜ ਤਿਆਗ ਜਾਂਦੇ। ਮੌਤ ਦੇ ਜੇਤੂ ਪ੍ਰਭ ਕੇ ਸਿਮਰਨ ਕਾਲ ਪਰ ਹੋਏ। ਇਉਂ ਜਿਹਨਾਂ ਨੂੰ ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ, ਬੰਨ ਗਿਆਨ ਅੰਮ੍ਰਿਤ ਦੀ ਦਾਤ ਹਾਸਲ ਹੋਈ, ਉਹ ਮੌਤ ਨੂੰ ਵੀ ਜਿੱਤ ਲੈਂਦੇ ਹਨ। ਹੋਰ ਮੌਤ ਨੂੰ ਕਿਵੇਂ ਨਹੀਂ ਜਿੱਤਿਆ ਜਾਂਦਾ। ਖੋਤੀ ਮੈਦਾਨ ਪਹੁੰਚੇ ਬਾਬਾ ਕਰਮ ਸਿੰਘ ਮਹਾਰਾਜ ਜੀ, ਬਿਰਧ ਅਵਸਥਾ ਹੋ ਗਈ, ਬੜੀ ਦੁਨੀਆਂ ਦਾ ਭਲਾ ਕੀਤਾ। ਬਿਰਧ ਅਵਸਥਾ ਹੋਣ ਕਰਕੇ ਸੰਗਤਾਂ 'ਚ ਕਹਿੰਦੇ ਨੇ, ਭਾਈ ਇਹ ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ, ਪੁਰਾਣੇ ਵਸਤਰ ਨੂੰ ਹਰੇਕ ਹੀ ਲਾਹ ਦਿੰਦਾ, ਹੁਣ ਇਸਦੇ ਲਾਉਣ ਦਾ ਸਮਾਂ ਆ ਗਿਆ। ਦਿਨ ਥੋੜੇ ਰਹਿ ਗਏ ਹੋ ਗਿਆ ਪੁਰਾਣਾ, ਨਾਠੀਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਤਰਦੁਲ ਜਮਣ ਹਾਰ, ਰੰਗ ਮਾਣ ਲੈ ਪਿਆਰੇ ਜਾਂ ਜੋ ਬਨੋ ਲਾਜਨ ਥੋਰੜੇ ਥੱਕੇ, ਪਿਆ ਪੁਰਾਣਾ ਚੋਲਾ, ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ, ਹੁਣ ਲਾਉਣਾ। ਅੱਜ ਤੋਂ ਅੱਠਵੇਂ ਨੂੰ ਇਸ ਨੂੰ ਤਿਆਗ ਦੇਣਾ। ਇਹ ਗੱਲ ਸੁਣ ਕੇ ਸੰਗਤਾਂ ਨੂੰ ਬਹੁਤ ਸ਼ੋਕ ਹੋਇਆ। ਸੰਗਤਾਂ ਨੇ ਅਰਜ਼ ਕੀਤੀ, ਗਰੀਬ ਨਵਾਜ਼, ਉਹ ਦੱਖਣ ਤੋਂ ਕਿਹੋ ਜਿਹਾ ਦੇਸ਼ ਹੈ, ਇਹ ਪਠਾਨ ਕੱਚੇ ਆਦਮੀ ਨੂੰ ਖਾ ਜਾਣ ਵਾਲੇ, ਆਪਨੇ ਇੱਥੇ ਸਤਿਯੁਗ ਵਰਤਾਇਆ, ਇਹਨਾਂ ਨੂੰ ਵੀ ਦੇਵਤੇ ਬਣਾਇਆ, ਕਿਰਪਾ ਕਰੋ ਹੋਰ ਦਰਸ਼ਨ ਦਿਓ। ਕਹਿਣਗੇ ਭਾਈ, ਈਸ਼ਵਰੀ ਨਿਯਮ ਨੂੰ ਸਤਪੁਰਸ਼ ਭੰਗ ਨਹੀਂ ਕਰਿਆ ਕਰ, ਭਾਵੇਂ ਨਾ ਚਾਹੁਣ ਤਾਂ ਕਦੇ ਵੀ ਨਾ ਜਾਣ, ਪਰ ਈਸ਼ਵਰੀ ਜੋ ਨਿਯਮ ਹੈ ਉਸਨੂੰ ਕਦੇ ਸਤਪੁਰਸ਼ ਭੰਗ ਨਹੀਂ ਕਰਦੇ, ਬਲਕਿ ਦ੍ਰਿੜ ਕਰਦੇ। ਸੰਗਤਾਂ ਬੜੀਆਂ ਉਦਾਸ ਹੋਈਆਂ। ਛੋਟੇ ਸੰਤ ਬਾਬਾ ਲਾਲ ਸਿੰਘ ਜੀ, ਆਪ ਜੀ ਦੇ ਨਾਲ ਪਹਿਲੇ ਗਾਈਡਸਾਲੇ ਵਿੱਚ ਨੌਕਰ ਵੀ ਸਨ, ਅਤੇ ਇੱਥੇ ਫਿਰ ਸਾਰੇ ਡੇਰੇ ਦੀ ਜ਼ਿੰਮੇਵਾਰੀ ਜਿਤਨਾ ਵਿਵਹਾਰਕਾਰ ਸੀ ਉਹਨਾਂ ਦੇ ਹੀ ਸੀ। ਬਾਬਾ ਕਰਮ ਸਿੰਘ ਮਹਾਰਾਜ ਤਾਂ ਜ਼ਿਆਦਾਤਰ ਇਕਾਂਤ ਵਿੱਚ ਰਹਿੰਦੇ ਹੁੰਦੇ ਭਜਨ ਬੰਦਗੀ। ਸੰਯੋਗ ਕਰਕੇ ਸਾਰੀ ਸੰਗਤ ਨੇ ਬਾਬਾ ਲਾਲ ਸਿੰਘ ਜੀ ਨੂੰ ਕਿਹਾ, ਬਾਬਾ ਜੀ ਆਪ ਕਹੋ ਤਾਂ ਆਪ ਦਾ ਬਚਨ ਜ਼ਰੂਰ ਮੰਨ ਲੈਣਗੇ। ਬੇਅੰਤ ਸੰਗਤ ਬਾਬਾ ਲਾਲ ਸਿੰਘ ਦੇ ਪਿੱਛੇ ਹੈ। ਜਿੱਥੇ ਬਾਬਾ ਕਰਮ ਸਿੰਘ ਜੀ ਬੈਠਣ ਆਏ, ਗਲ 'ਚ ਪੱਲਾ ਪਾ ਕੇ ਨਮਸਕਾਰ ਕਰਦੇ, ਬਾਬਾ ਲਾਲ ਸਿੰਘ ਜੀ ਦੇ ਸਮੇਤ ਸਾਰੀ ਸੰਗਤ ਖੜੀ ਹੈ। ਕਹਿਣਾ, ਕਿਉਂ ਭਾਈ ਲਾਲ ਸਿੰਘ ਜੀ, ਕੀ ਗੱਲ? ਮਹਾਰਾਜ, ਸੰਗਤ ਦੀ ਬੇਨਤੀ ਹੋਰ ਦਰਸ਼ਨ। ਕੁਝ ਦੇਰ ਚੁੱਪ ਕਰਕੇ ਕਹਿਣ ਲੱਗੇ, ਭਾਈ ਕਿ ਸਰੀਰ ਦੀ ਉਮਰ ਸਿਰਫ 8 ਦਿਨ ਰਹਿੰਦੀ ਹੈ, ਅੱਜ ਤੋਂ 8ਵੇਂ ਨੂੰ ਇਹਦੇ ਪਰਿਤਿਆਗ ਦਾ ਸਮਾਂ, ਪਰ ਤੁਹਾਡੀ ਉਮਰ 2 ਸਾਲ 8 ਦਿਨ ਹੈ। ਅਗਰ ਇਹਨੂੰ ਰੱਖਣਾ ਹੈ ਤਾਂ ਆਪਾਂ ਅਦਲੀ ਬਦਲੀ ਕਰ ਲੈਂਦੇ, ਈਸ਼ਵਰੀ ਕਾਨੂੰਨ ਵਿੱਚ ਭੰਗ ਪਾਉਣਾ ਠੀਕ ਨਹੀਂ। ਉਹ ਕਹਿਣਗੇ, ਮਨਜ਼ੂਰ ਹੈ ਮਹਾਰਾਜ। ਕਹਿਣਗੇ, 8ਵੇਂ ਤੁਸੀਂ ਚਲੇ ਜਾਓ, 2 ਸਾਲ ਇਹ ਰਹਿ ਜਾਏਗਾ, ਫਿਰ ਐਸਾ ਹੀ ਯਾਨੀ ਪੂਰਨ ਹੋ ਗਿਆ। 8ਵੇਂ ਦਿਨ ਬੜਾ ਭਾਰਾ ਲੰਗਰ ਤਿਆਰ ਹੋਇਆ ਕਲਪਾਣੀ ਨਦੀ ਦੇ ਕਿਨਾਰੇ। ਬੇਅੰਤ ਸੰਗਤ ਜੁੜੀ ਹੈ। ਬਾਬਾ ਲਾਲ ਸਿੰਘ ਜੀ ਨੇ ਆਪ ਆਪਣੇ ਹੱਥੀਂ ਲੰਗਰ ਵਰਤਾਇਆ, ਬਰੇਤੀ ਵਿੱਚ ਬੈਠ ਕੇ। ਜਦੋਂ ਸਭ ਸਿੰਘ ਛੱਕ ਚੁੱਕੀ, ਸ਼ਾਮ ਦਾ ਵਕਤ ਹੋਇਆ, ਆਪ ਜੀ ਨੇ ਨਦੀ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਉਸ਼ਾ ਦਾ ਆਸਣ ਵਿਛਾ ਕੇ ਉਸਦੇ ਉੱਪਰ ਸਾਰੀ ਸੰਗਤ ਨੂੰ ਫਤਿਹ ਬੁਲਾ ਕੇ ਬਾਬਾ ਜੀ ਨੂੰ ਮੱਥਾ ਟੇਕ ਕੇ ਆਪ ਸਰੀਰ 'ਤੇ ਚਾਦਰਾ ਤਾਣ ਕੇ ਸਰੀਰ ਨਹੀਂ ਛੱਡ ਜਾਂਦੇ, ਜਿਵੇਂ ਸਭ ਕੁਝ ਤਿਆਗ ਜਾਂਦਾ। ਮੌਤ ਦੇ ਜੇਤੂ, ਮੌਤ ਨੂੰ ਜਿੱਤਿਆ, ਅੰਮ੍ਰਿਤ ਦੇ ਆਸਰੇ ਅਮਰ ਅਵਸਥਾ ਪ੍ਰਾਪਤ। ਕਿਉਂ ਇਹ? ਉਸ ਤੋਂ ਬਾਅਦ ਫਿਰ 2 ਸਾਲ ਬਾਅਦ ਬਾਬਾ ਕਰਮ ਸਿੰਘ ਮਹਾਰਾਜ ਨੇ ਸ਼ੈਦੋ ਆ ਕੇ ਸਰੀਰ ਦਾ ਪਰਿਤਿਆਗ ਕੀਤਾ। ਉਸ ਤੋਂ ਕੁਛ ਫਾਸਲੇ 'ਤੇ ਸ਼ੈਦੋ ਨਾਮ ਕਰਕੇ ਜਿੱਥੇ ਦਰਿਆ ਲੁੰਡਾ 'ਤੇ ਅਟਕ ਮਿਲਦੇ, ਹਾਂ ਉਸਦੇ ਕਾਂ ਉੱਥੇ ਆ ਕੇ ਸਰੀਰ ਦਾ ਪਰਿਤਿਆਗ ਕੀਤਾ ਸੀ। 20-22 ਘਰ ਉੱਥੇ ਰੋੜੇ ਖੱਤਰੀਆਂ ਦੇ ਸਨ, ਬਾਕੀ ਬੜਾ ਪਾਲਾ ਪਿੰਡ ਪਠਾਣਾ ਦਾ ਸੀ। ਉੱਥੇ ਫਿਰ ਗੁਰਦੁਆਰਾ, ਉੱਥੇ ਆਪ ਜੀ ਨੇ ਆ ਕੇ 2 ਸਾਲ ਬਾਅਦ ਸਰੀਰ ਦਾ ਪਰਿਤਿਆਗ ਕੀਤਾ। ਸੱਸ ਇਉਂ ਅੰਮ੍ਰਿਤ ਉਹ ਵਸਤੂ ਹੈ ਜਿਹਨੂੰ ਪਾ ਕੇ ਇਹ ਅਮਰ ਹੁੰਦਾ ਹੈ, ਜਨਮਣ ਤੋਂ ਰਹਿਤ ਹੁੰਦਾ, ਮੌਤ ਨੂੰ ਜਿੱਤ ਲੈਂਦਾ ਹੈ, ਮੌਤ ਬਲਕਿ ਇਹਦੇ ਚਰਨਾਂ ਦੇ ਹੇਠਾਂ ਰੋਂਦੀ। ਆਓ ਹੁਣ, ਇਸ ਕਰਕੇ ਅਮਰ ਦੀ ਦਾਤ ਗੁਰੂ ਤੋਂ ਹਾਸਲ ਹੁੰਦੀ ਹੈ। ਬਾਬਾ ਅਮਰਦਾਸ ਜੀ ਨੇ ਸੋਚਿਆ ਕਿ ਇਸ ਵਸਤੂ ਦੀ ਪ੍ਰਾਪਤੀ ਦੇ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਹੁਣ ਸਾਸ ਨੂੰ ਸਮਾਂ ਅਗਿਆਨੀ ਦੇ ਰਿਹਾ, ਇੱਥੋਂ ਕੱਲ ਸ਼ੁਰੂ ਕੀਤਾ ਜਾਏਗਾ। ਹੁਣ ਰੋਜ਼ ਵਾਂਗ ਪਹਿਲੇ ਅਨੰਦ ਸਾਹਿਬ ਵਿੱਚ ਬੋਲੋ, ਉਸ ਤੋਂ ਬਾਅਦ ਗੁਰੂ ਸਤੋਤਰ ਵਿੱਚ, ਬਾਅਦ ਵਿੱਚ ਅਰਦਾਸ ਵਿੱਚ ਜੁੜਨਾ, ਗੁਰੂ ਮਹਾਰਾਜ ਹੁਕਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਫਿਰ ਚਾਲੇ।
ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਸੁਣ ਮੇਰੀ ਮਾਏ Thank you. Thank you.
ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਫਲੈ ਕੀਚੈ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੈ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਸਰਕੇ ਖਾਲਸਾ ਸਹਿ ਬੋਲੋ ਜੀਵਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਉਣਾ ਹੇ ਕਰਣਾ ਨਿਧਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਦੀਵਾਨ ਸਜਾਏ ਹਨ ਕੀਰਤਨ ਬਕਿਆਨ ਹੋਏ ਹਨ ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਅੱਗੇ ਵਾਸਤੇ ਸੁਧ ਸਪਸ਼ਟ ਕੀਰਤਨ ਬਖਿਆਣ ਕਰਨ ਦਾ ਵਲ ਬਖਸ਼ੋ ਹੇ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਨਾਮ ਦਾਨ ਸਿੱਖੀ ਦਾਨ ਭਰੋਸਾ ਬਖਸ਼ੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਹਾਜ਼ਰ ਹੈ ਆਪ ਜੀ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ ਕਾਮ ਕ੍ਰੋਧ ਲੋਭ ਮੋਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿਰ ਚਿੱਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਮੋਲੇ
ਸੋਨਿਆ ਹੋ ਕਿਰਪਾਲ ਸਾਮੀ ਮੇਰੇ ਸੰਤਾਂ ਸੰਗ ਵਿਹਾਵੇ ਤਦੋਂ ਫੁੱਲੇ ਸੇ ਜਮ ਜਮ ਮਰਦੇ ਤੈਨ ਕਦੇ ਨਾ ਚੁੱਕਣ ਹਾਵੇ ਸਲੋਕ ਮਹੱਲਾ ਤੀਜਾ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ